ਸਤਿ ਸੰਗਤ ਜੀ, ਕਈ ਵਾਰੀ ਗੁਆਚ ਜਿਹਾ ਜਾਈਦਾ ਜੇ ਮੇਲੇ 'ਚ ਲੱਗੇ ਫਿਰਦੇ ਹੋਈਦਾ ਨਾ, ਪਤਾ ਨਾ ਲੱਗੇ ਕਿੱਧਰ ਜਾਣਾ ਕਿੱਧਰ ਨਹੀਂ ਜਾਣਾ, ਗੁਆਚੇ ਗੁਆਚੇ ਫਿਰੀਦਾ। ਗੁਆਚੇ ਉਦੋਂ ਫਿਰੀਦਾ ਜਦੋਂ ਜਿਹਦੀ ਉਂਗਲ ਫੜ ਕੇ ਤੁਰਨਾ ਹੁੰਦਾ ਉਹਦੀ ਉਂਗਲ ਫੜ ਕੇ ਨਾ ਤੁਰ ਗਏ। ਆਖੇ ਵੀ ਮੈਂ ਹੁਣ ਆਪੇ ਜਿਹੜਾ ਚਲਾ ਜਾਵਾਂਗਾ, ਪਹਿਲਾਂ ਵੀ ਰਾਹ 'ਤੇ ਤੂੰ ਮੈਨੂੰ ਨਹੀਂ ਪਾਇਆ ਤਾਂ ਹੁਣ ਵੀ ਤੂੰ ਨਹੀਂ ਰਾਹ 'ਤੇ ਪਾਉਣਾ। ਮਤਲਬ ਅਸੀਂ ਜਿਹੜਾ ਅਨਗ੍ਰੇਟਫੁਲ ਹੋ ਜਾਂਦੇ ਹਾਂ, ਜਦੋਂ ਅਕ੍ਰਿਤ ਹੋ ਜਾ ਅਕ੍ਰਿਤ ਕਾਨ ਹੋ ਜਾਂਦੇ ਹਾਂ, ਜਦੋਂ ਕਿਸੇ ਦੇ ਕੀਤੇ ਨੂੰ ਨਹੀਂ ਜਾਣਦੇ। ਔਰ ਇਹ ਸਥਿਤੀ ਨੇੜੇ ਤੋਂ ਹੀ ਸ਼ੁਰੂ ਹੋ ਜਾਂਦੀ ਹੈ, ਬੜੀ ਦੂਰ ਦੀ ਗੱਲ ਨਹੀਂ ਹੈਗੀ। ਅਸੀਂ ਬਹੁਤ ਕੁਝ ਪ੍ਰਾਪਤ ਕਰਨੇ, ਸੋਚਦੇ ਹਾਂ ਕਿ ਸਾਡੇ ਅੰਦਰ ਬਹੁਤ ਕੁਝ ਹੈਗਾ, ਲੈਣਾ ਬਾਹਰੋਂ ਹੁੰਦਾ, ਪ੍ਰਾਪਤ ਬਾਹਰੋਂ ਕਰਨਾ ਹੁੰਦਾ। ਸ਼ੁਰੂ 'ਚ ਹੀ ਬੱਚਾ ਜਿਹੜਾ ਹੌਲੀ ਹੌਲੀ ਵੱਧਦਾ, ਮਾਪੇ ਮਦਦ ਕਰਦੇ ਨੇ, ਚਾਅ ਨਾਲ ਪਿਆਰ ਨਾਲ ਉਹਨੂੰ ਪਾਲਦੇ ਨੇ, ਪੜ੍ਹਾਉਂਦੇ ਨੇ, ਵੱਡਾ ਹੁੰਦਾ। ਜੇ ਵੱਡਾ ਹੋ ਗਿਆ ਆਖੇ ਤੁਸੀਂ ਮੇਰੇ ਵਾਸਤੇ ਕੀ ਕੀਤਾ, ਫਲਾਣੇ ਫਲਾਣਾ ਇੰਨੀ ਤਨਖਾਹ ਲੈਂਦਾ ਪਿਆ ਮੈਂ ਕਿੰਨੀ ਕੁ ਤਨਖਾਹ ਲੈ ਰਿਹਾ, ਫਲਾਣਾ ਇੰਨਾ ਪੜ੍ਹ ਗਿਆ ਮੈਂ ਕੀ ਕੀਤਾ, ਮੈਂ ਤਾਂ ਪੜ੍ਹ ਨਹੀਂ ਸਕਿਆ, ਤੁਸੀਂ ਮੈਨੂੰ ਪੜ੍ਹਾਇਆ ਹੀ ਨਹੀਂ, ਤੁਸੀਂ ਵੱਡੇ ਨੂੰ ਪੜ੍ਹਾ ਦਿੱਤਾ ਮੈਨੂੰ ਨਹੀਂ ਪੜ੍ਹਾਇਆ। ਅਨਗ੍ਰੇਟਫੁਲਨੈਸ ਮਾਪਿਆਂ ਪ੍ਰਤੀ, ਜੋ ਕੀਤਾ ਹੈ ਮਾਪਿਆਂ ਨੇ ਉਹਦੇ ਪ੍ਰਤੀ ਗ੍ਰੇਟਫੁਲਨੈਸ ਨਹੀਂ ਸ਼ੋ ਕਰਨੀ। ਇਸ ਤੱਕ ਕਈਆਂ ਦਾ ਸੁਭਾਅ ਬਣ ਜਾਂਦਾ, ਬਿਰਧ ਮਾਪੇ ਹੋ ਗਏ ਨੇ, ਸੇਵਾ ਕਰਨੀ ਪੈਣੀ ਹੈ, ਦਵਾਈ ਦਾਰੂ ਦਾ ਖਰਚ ਕਰਨਾ ਪੈਣਾ, ਉਹਨਾਂ ਨੂੰ ਸੰਭਾਲਣਾ ਪੈਣਾ। ਮੈਨੂੰ ਇੱਕ ਵਾਰੀ ਕਹਿੰਦੇ ਸੀਗੇ ਭੈਣੀ ਸਾਹਿਬ, ਉਹ ਨਾਮਧਾਰੀ ਪਰਿਵਾਰ ਵੀ ਨਹੀਂ ਸੀ, ਆਪਣੇ ਪਿਤਾ ਨੂੰ ਉੱਥੇ ਛੱਡ ਗਿਆ। ਸਰਵ ਅਰਜ ਕੀਤੀ, ਸਰਵ ਨੇ ਆਖਿਆ ਬਿਰਸ਼ਾਲਾ ਦਾਖਲ ਕਰਾ ਦਿਓ। ਮਤਲਬ ਅਨਗ੍ਰੇਟਫੁਲਨੈਸ ਦੀ ਗੱਲ ਜਿਹੜੀ ਹੈ, ਭਾਈ ਗੁਰਦਾਸ ਆਪਣੀ ਬਾਣੀ ਲਿਖਦੇ ਨੇ ਕਿ ਦੁਨੀਆਂ ਤੇ ਭਾਰ ਜਿਹੜੇ ਨੂੰ ਅਨਗ੍ਰੇਟਫੁਲ ਨੇ, ਜਿਹੜਾ ਕੀਤੇ ਨੂੰ ਨਹੀਂ ਜਾਣਦੇ। ਸਿੱਖਣਾ ਹੈ ਅਸੀਂ ਆਪਣੇ ਉਸਤਾਦ ਕੋਲੋਂ, ਉਹ ਉਸਤਾਦ ਸਾਡੇ ਮਾਪੇ ਹੋ ਸਕਦੇ ਨੇ, ਉਹ ਉਸਤਾਦ ਕੋਈ ਅਕੈਡਮਿਕ ਐਜੂਕੇਸ਼ਨ ਦੇਣ ਵਾਲਾ ਹੋ ਸਕਦਾ, ਉਹ ਉਸਤਾਦ ਕੋਈ ਟੈਕਨੀਕਲ ਐਜੂਕੇਸ਼ਨ ਵਾਲਾ ਦੇਣ ਵਾਲਾ ਹੋ ਸਕਦਾ, ਉਹ ਉਸਤਾਦ ਕਿਸੇ ਤਰ੍ਹਾਂ ਦਾ ਵੀ ਹੋ ਸਕਦਾ। ਆ ਹੁਣੇ ਕੀਰਤਨ ਕਰਦੇ ਪਿਆ ਸਾ, ਕਿਸੇ ਨੇ ਸਿਖਾਇਆ ਹੈ ਨਾ। ਔਰ ਜੇ ਕੋਈ ਬਹੁਤ ਸਿਆਣਾ, ਬਹੁਤ ਚੰਗਾ, ਬਹੁਤ ਵਧੀਆ ਤਰੀਕੇ ਨਾਲ ਕੰਮ ਕਰਦਾ ਹੋਇਆ ਨਾ, ਉਹਦੇ ਬਾਰੇ ਆਮ ਪੁੱਛਿਆ ਤੂੰ ਚੰਗੇ ਉਸਤਾਦ ਦਾ ਚੰਡਿਆ ਹੋਇਆ, ਚੰਗੇ ਸਿਆਣੇ ਉਸਤਾਦ ਕੋਲੋਂ ਤੂੰ ਕੋਈ ਸਿੱਖਿਆ ਹੋਇਆ। ਪਰ ਸਿੱਖਣ ਵਾਲਾ ਜੇ ਸੋਚੇ ਕਿ ਨਹੀਂ ਮੈਂ ਤਾਂ ਆਪੇ ਹੀ ਸਮਝ ਗਿਆ, ਆਪੇ ਹੀ ਸਿੱਖ ਗਿਆ, ਤੂੰ ਸਿੱਖੇ ਰੋ ਚੰਗਾ, ਮੈਂ ਆਪਣੀ ਦੁਕਾਨਦਾਰੀ ਚਲਾ ਲਾਂਗਾ। ਜਿਹਦੇ ਕੋਲੋਂ ਲਿਆ ਹੈ, ਜਿਹਦੇ ਕੋਲ ਸਿੱਖਿਆ, ਜਿਹਨੇ ਸਾਨੂੰ ਦਿੱਤਾ ਹੈ, ਉਸ ਪ੍ਰਤੀ ਜੇ ਅਸੀਂ ਗ੍ਰੇਟਫੁਲ ਨਹੀਂ ਤਾਂ ਕਿਹੋ ਜਿਹਾ ਆ। ਭਾਈ ਗੁਰਦਾਸ ਕਹਿੰਦੇ ਵੀ ਜਿਹੜੇ ਨੇ ਨਾ ਪਹਾੜ ਵੱਡੇ ਵੱਡੇ ਉੱਚੀਆਂ ਚੋਟੀਆਂ ਵਾਲੇ, ਧਰਤੀ ਆਂਦੀ ਮੈਨੂੰ ਇਹਨਾਂ ਦਾ ਭਾਰ ਨਹੀਂ ਲੱਗਦਾ, ਨਾ ਤੇ ਸੁਭਾਰੇ ਪਰਬਤਾਂ ਅਸਮਾਨ ਖਾਂਦੇ। ਆਹ ਇੱਥੇ ਪਾਣੀ ਦੀਆਂ ਦਰਿਆ ਵਗਦੇ, ਨਦੀਆਂ ਪਈਆਂ ਵਗਦੀਆਂ ਨੇ, ਪਾਣੀ ਦੇ ਭਰੇ ਦਰਿਆ, ਉਹਨਾਂ ਦਾ ਧਰਤੀਆਂ ਨੇ ਮੈਨੂੰ ਭਾਰ ਨਹੀਂ ਲੱਗਦਾ। ਲੜਾਈ ਲੜਨ ਵੇਲੇ ਲੜਾਈਆਂ ਜਿੱਤਣ ਵਾਲਿਆਂ ਨੇ ਜਿਹੜਾ ਹੈ ਆਪਣੇ ਬਚਾਅ ਵਾਸਤੇ ਦੂਜੇ ਦੇ ਹਮਲਾ ਕਰਨ ਵਾਲੇ ਕਿਲੇ ਬਣਾਏ ਹੋਏ ਨੇ, ਕਿਤੇ ਕਿਲੇ ਕੋਟ ਉਸਾਰੇ ਹੋਏ ਨੇ, ਉਹ ਕਹਿੰਦੇ ਨੇ ਉਹਨਾਂ ਕਿਲਿਆਂ ਦਾ ਵੀ ਭਾਰ ਨਹੀਂ ਗਾ, ਧਰਤੀ ਤੇ ਭਾਰ ਹੈ ਨਾ ਸਾਰਾ, ਕਈ ਕਈ ਮੰਜ਼ਿਲਾਂ ਬਿਲਡਿੰਗਾਂ ਬਣੀਆਂ ਹੋਈਆਂ ਨੇ, ਬਹੁਤ ਭਾਰਾ ਕੁਝ ਇੱਥੇ ਚੱਲਦਾ ਪਿਆ, ਗੱਡੀਆਂ ਨੇ ਸਾਰਾ ਕੁਝ ਚੱਲਦਾ ਜਾ ਰਿਹਾ, ਸਾਰੇ ਕੁਝ ਤੋਂ ਬਾਅਦ ਸ਼ੰਕਾਵਾਦੀ ਪੁੱਛਿਆ ਜੇ ਕਿਸੇ ਚੀਜ਼ ਦਾ ਹੀ ਭਾਰ ਨਹੀਂ, ਇੰਨੇ ਧਰਤੀ ਦੇ ਉੱਤੇ ਰੁੱਖ ਨੇ, ਇੰਨੀਆਂ ਧਰਤੀ ਦੇ ਨਦੀਆਂ ਨੇ, ਇੰਨੇ ਪਹਾੜ ਨੇ, ਇੰਨੇ ਕਿਲੇ ਨੇ, ਇੰਨਾ ਸਾਰਾ ਕੁਝ, ਭਾਰ ਕਾਹਦਾ ਲੱਗਦਾ? ਭਾਰੇ ਪੋਏ ਅਕਿਰਤ ਕੰਨ ਮੰਦੀ ਹੂ ਮੰਦੇ, ਉਹ ਵਿਅਕਤੀ ਭਾਰ ਨੇ ਜਿਹੜੇ ਸਾਡੇ ਕੀਤੇ ਨੂੰ, ਜਿਹੜੇ ਕੀਤੇ ਨੂੰ ਭੁੱਲ ਜਾਂਦੇ ਨੇ। ਇੱਕ ਬੀਬੀ ਦੇ ਘਰ ਮੈਂ ਬੈਠਾ, ਉਹ ਆਪਣੇ ਬੱਚਿਆਂ ਨੂੰ ਸਮਝਾਉਣ ਵਾਸਤੇ ਹੱਥ ਆਖਣ ਕਿ ਬੇਟੇ ਆਪਾਂ ਕਿੰਨੇ ਭਾਗਾਂ ਲਿਆ, ਕਿੰਨੇ ਖੁਸ਼ਕਿਸਮਤ ਆ। ਉਹਨੇ ਕਹੂੰਗਾ ਕਿਉਂ ਮੰਮੀ? ਕਹਿਣਗੇ ਇਸ ਕਰਕੇ ਅਸੀਂ ਨਾਮਧਾਰੀਆਂ ਦੇ ਘਰ ਪੈਦਾ ਹੋਏ ਹਾਂ। ਜਦੋਂ ਅਸੀਂ ਨਾਮਧਾਰੀਆਂ ਦੇ ਘਰ ਹੀ ਪੈਦਾ ਹੋ ਗਏ ਹਾਂ, ਕੁਝ ਔਗਣ ਤਾਂ ਸਾਡੇ ਉੱਥੇ ਹੀ ਕੱਟੇ ਗਏ ਨਾ। ਪਰਿਵਾਰ 'ਚ ਜਿਹੜਾ ਹੈ ਮਾਸ ਦਾ, ਸ਼ਰਾਬ ਦਾ, ਜੂਏ ਦਾ, ਚੋਰੀ ਦਾ, ਕੋਈ ਹੋਰ ਭੈੜਾ ਇਹੋ ਜਿਹੇ ਜਿਹੜੇ ਐਬ ਨੇ ਉਹਦਾ ਉਂਝ ਹੀ ਕੱਟੇ ਜਾਂਦੇ ਨੇ। ਕਈ ਵਾਰ ਹੋਰ ਤਰ੍ਹਾਂ ਦੂਜੇ ਦੇ ਤਰ੍ਹਾਂ ਬੰਦੇ ਨੇ। ਇੱਕ ਮਹੀਨੇ ਦਾ ਸੰਤਾ ਤੁਹਾਡਾ ਖਰਚਾ ਕੀ ਹੈ? ਰੋਟੀ ਖਾ ਛੱਡਣੀ, ਸਬਜ਼ੀ ਪੀ, ਸਾਡਾ ਖਰਚਾ ਹੈ ਜਿਹਨਾਂ ਰੋਜ਼ ਇੱਕ ਬਹੁਤ ਸਾਨੂੰ ਚਾਹੀਦੀ ਹੁੰਦੀ ਹੈ, ਜਿਹਨਾਂ ਬੱਕਰਾ ਵੜਨਾ, ਜਿਹਨਾਂ ਹੋਰ ਵੜਨਾ। ਪਰ ਇਹਦੇ ਨਾਲ ਜਦੋਂ ਇਹ ਸਾਰੇ ਕੋਲ, ਸਾਡੇ ਕੋਲ ਸਾਡਾ ਖਾਣਾ ਵੀ ਸ਼ੁੱਧ ਹੈ, ਸਾਡਾ ਵਿਹਾਰ ਵੀ ਸ਼ੁੱਧ ਹੈ, ਉਸ ਵੇਲੇ ਕੁਦਰਤੀ ਸਾਡਾ ਸਰੀਰ ਵੀ ਉਦੋਂ ਜ਼ਿਆਦਾ ਸ਼ੁੱਧ ਹੋ ਜਾਂਦਾ, ਉਮਰਾਂ ਲੰਮੀਆਂ ਹੋ ਜਾਂਦੀਆਂ ਨੇ, ਵਿਹਾਰ ਵੀ ਸ਼ੁੱਧ ਹੋ ਜਾਂਦੇ ਨੇ। ਬਾਹਰ ਦੇ ਦੁਨੀਆਂ ਦੇ ਪ੍ਰਭਾਵ ਨਾਲ ਕਿਸੇ ਤਰ੍ਹਾਂ ਹੋ ਜਾਓ, ਗੱਲ ਵੱਖਰੀ ਹੈ। ਪਰ ਅਸੀਂ ਜੇ ਗ੍ਰੇਟਫੁਲ ਰਹਿੰਦੇ ਹਾਂ, ਪਰਿਵਾਰਕ ਰਿਸ਼ਤਿਆਂ 'ਚ ਵੇਖੋ ਨਾ, ਬੱਚੀਆਂ ਵਿਆਹੀ ਦੀਆਂ ਨੇ, ਦੂਜੇ ਘਰ ਜਾਂਦੀਆਂ ਨੇ, ਉਸ ਘਰ ਦਾ ਪਰਿਵਾਰ ਉਹਨਾਂ ਬੱਚੀਆਂ ਕਰਕੇ ਬਣਦਾ ਹੈ। ਉਹਨਾਂ ਨੂੰ ਉਹਨਾਂ ਬੱਚੀਆਂ ਪ੍ਰਤੀ ਔਰ ਉਹਨਾਂ ਦੇ ਮਾਪਿਆਂ ਪ੍ਰਤੀ ਗ੍ਰੇਟਫੁਲ ਹੋਣਾ ਚਾਹੀਦਾ। ਅਨਗ੍ਰੇਟਫੁਲ ਜਿਹਨਾਂ ਆ ਕੇ ਤੁਹਾਡਾ ਬਾਗ ਪਰਿਵਾਰ ਜਿਹੜਾ ਵਧਾਇਆ, ਔਰ ਕਈ ਥਾਂ ਤੇ ਹਿੰਦੁਸਤਾਨ 'ਚ ਸਮੱਸਿਆ, ਪੁਰਾਣੇ ਥਾਂ ਤੇ ਸੱਜ ਵਿਆਹੀ ਕੁੜੀ ਨੇ ਫਾਹ ਲੈ ਲਿਆ, ਫਲਾਣੇ ਥਾਂ ਤੇ ਉਹਨੂੰ ਮਾਰਤਾ, ਕਿਸ ਤਰ੍ਹਾਂ ਹੋਰ ਕੁਝ ਹੋ ਗਿਆ। ਕਿਉਂ? ਉਹਨਾਂ ਦੇ ਪ੍ਰਤੀ ਨਾ ਸ਼ੁਕਰੇ ਹੋਣ ਕਰਕੇ ਕਿਸੇ ਹੋਰ ਚੱਕਰ 'ਚ ਪੈ ਜਾਂਦੇ ਨੇ, ਦਾਜ ਦੇ ਚੱਕਰ 'ਚ ਕਿਸੇ ਹੋਰ ਤਰ੍ਹਾਂ। ਜਦੋਂ ਸਾਡੇ ਅੰਦਰ ਸ਼ੁਕਰਾਨੇ ਦੀ ਭਾਵਨਾ ਹੋ ਜਾਏਗੀ, ਜਦੋਂ ਸਾਡੇ ਅੰਦਰ ਗ੍ਰੇਟਫੁਲਨੈਸ ਆ ਜਾ ਹੋ ਜਾਏਗੀ, ਉਸ ਵੇਲੇ ਜਿਹੜਾ ਨਾ ਅਸੀਂ ਆਪ ਸੌਖੇ ਹੋ ਜਾਵਾਂਗੇ। ਔਰ ਇਹ ਸੌਖੇ ਹੋਣ ਵਾਸਤੇ, ਹੋਰ ਜੇ ਸੌਖੇ ਹੋਈਏ ਨਾ, ਇਹ ਸਮਝ ਲਈਏ ਕਿ ਆਹ ਜਿਹੜਾ ਸਾਡਾ ਮਨੁੱਖਾ ਸਰੀਰ, ਬਾਕੀ ਵੀ ਜੀਵ ਦੁਨੀਆਂ ਫਿਰਦੇ ਨੇ ਨਾ, ਨਾ ਕੋਈ ਗੱਲ ਕੋਈ ਕਿਸੇ ਦੀ ਸੁਣਦਾ, ਨਾ ਕਿਸੇ ਨੂੰ ਸੁਣਾਉਂਦਾ, ਲੱਗੇ ਫਿਰਦੇ ਨੇ। ਸਰਵਾਈਵਲ ਆਫ ਦੀ ਫਿਟੈਸਟ ਹੈ, ਜੰਗਲ ਸਾਰੇ ਤੁਰੇ ਫਿਰਦੇ ਨੇ। ਇਹ ਜਿਹਨੇ ਦਿੱਤਾ ਸਰੀਰ, ਜਿਸਕਾ ਦੀਆ ਪਹਿਲੇ ਖਾਏ, ਉਹਦੇ ਪ੍ਰਤੀ ਅਸੀਂ ਕਿੰਨੇ ਗ੍ਰੇਟਫੁਲ ਹਾਂ, ਉਸ ਅਕਾਲ ਪੁਰਖ ਪ੍ਰਤੀ, ਉਸਦਾ ਕਿੰਨਾ ਕੁ ਸ਼ੁਕਰਾਨੇ ਕਰਨੇ, ਉਸਦਾ ਕਿੰਨਾ ਕੁ ਭਜਨ ਕਰਨੇ, ਉਸਦਾ ਕਿੰਨਾ ਕੁ ਸਿਮਰਨ ਕਰਨੇ ਆ, ਉਹਦੀ ਸਾਡੇ ਅਸੀਂ ਕਰਦੇ ਕੀ ਆ? ਉਹਨੂੰ ਇੰਨਾ ਮਿਲ ਗਿਆ, ਮੈਨੂੰ ਕੀ ਮਿਲਿਆ? ਇਹ ਨਹੀਂ ਸੋਚਿਆ ਉਹਨੇ ਦਿੱਤਾ ਤਾਂ ਹੈ। ਇਹਨੂੰ ਅਗਾਂਹ ਜਾ ਕੇ ਸੋਚ ਲਿਆ, ਜੇ ਸਾਹਿਬ ਸਿਉਂ ਨਾ ਹੀ ਚਾਰਾ ਤਾਂ ਕੋ ਕੀ ਜਿੱਤ ਸਰ ਨਮਸਕਾਰ ਆ, ਉਸੇ ਦੇਣਾ ਜਿਸ ਰੰਗ ਹੀ ਰੱਖੇ। ਕਈ ਐਸੇ ਬੀਬੇ ਬੰਦੇ ਹੁੰਦੇ ਨੇ, ਬਿਮਾਰ ਪਏ ਹੋਣਗੇ, ਮੰਜੀ ਦੇ ਪਏ ਹੋਣਗੇ, ਬਹੁਤਾ ਹਿੱਲਿਆ, ਜਦੋਂ ਉਹਨੇ ਆਵਾਜ਼ ਮਾਰੇ ਨਾ ਕੋਈ ਜਾ ਕੇ, ਸੰਤ ਜੀ ਕੀ ਹਾਲ ਹੈ, ਕਿਰਪਾ ਹੈ ਸਤਿਗੁਰ ਦੀ, ਚੰਗੇ ਆ, ਬੜੇ ਵਧੀਆ, ਜਿਸ ਰੰਗ 'ਚ ਰੱਖੇ ਬਹੁਤ ਵਧੀਆ ਗੱਲ ਹੈ, ਚੜ੍ਹਦੀ ਕਲਾ ਦੀ ਗੱਲ ਕਰਨੀ, ਭਾਵਨਾ ਦੀ ਗੱਲ। ਜੋ ਵੀ ਜਿੱਥੋਂ ਜਿਵੇਂ ਮਿਲਿਆ, ਉਸ ਮਿਲੇ ਹੋਏ ਨੂੰ ਅਸੀਂ ਕਿਵੇਂ ਲੈ ਕੇ ਤੁਰਨਾ, ਅੱਧਾ ਗਲਾਸ ਖਾਲੀ ਜਾਂ ਅੱਧਾ ਭਰਿਆ? ਪਰ ਕਈ ਵਾਰੀ ਸਮਝਾਉਣ ਵਾਸਤੇ ਦੂਜੀ ਤਰ੍ਹਾਂ ਸਥਿਤੀ ਹੋ ਜਾਂਦੀ ਸੀ, ਕੋਈ ਆਪਣੇ ਬਜ਼ੁਰਗ ਨੂੰ ਬਾਪ ਨੂੰ ਜਿਹਦੇ ਕੋਲ ਤੁਰਿਆ ਫਿਰਿਆ ਨਹੀਂ ਜਾਂਦਾ, ਹਿੱਲਿਆ ਨਹੀਂ ਜਾਂਦਾ, ਆਪਣੀ ਪਿੱਠ ਤੇ ਲੱਦ ਕੇ ਨਾ ਪਿੰਡ ਚ ਬਾਹਰ ਨੂੰ ਲੈ ਤੁਰਿਆ ਲਗਾ ਜਾਂਦਾ। ਦਰਿਆ ਆ ਗਿਆ, ਦਰਿਆ ਦਾ ਰੇਤਾ ਆ ਗਿਆ, ਰੇਤੇ ਚ ਹੀ ਹੈਗਾ ਤੁਰਿਆ ਜਾਂਦਾ, ਪਾਣੀ ਚ ਵੜ ਗਿਆ, ਥੋੜੇ ਡੂੰਘੇ ਪਾਣੀ ਵੜ ਗਿਆ। ਉਹਦਾ ਪਿਓ ਨੂੰ ਆਖਣ ਲੱਗਾ, ਕਾਕਾ ਮੈਨੂੰ ਕਿੱਥੇ ਲੈ ਚੱਲਿਆ? ਕੋਈ ਨੀ ਬਾਪੂ ਜੀ, ਇੱਥੇ ਪਾਣੀ ਚ ਲੈ ਚੱਲਿਆ। ਕਹਿੰਦਾ ਮੈਂ ਤੈਨੂੰ ਇਹ ਦੱਸਣਾ ਵੀ ਤੂੰ ਜਿਹੜਾ ਨਾ ਇੱਥੇ ਨਾ ਮੈਨੂੰ ਲੈ ਕੇ ਆ, ਜੇ ਮੈਨੂੰ ਸੁੱਟਣਾ ਨਾ ਡੁੱਬਣਾ ਉਹ ਦੂਜੀ ਥਾਂ ਤੇ ਲੈ ਕੇ ਜਾ। ਕਹਿੰਦਾ ਕਿਉਂ? ਕਹਿੰਦਾ ਇੱਥੇ ਮੈਂ ਆਪਣੇ ਪਿਓ ਨੂੰ ਸੁੱਟਿਆ ਸੀ, ਉੱਥੋਂ ਹੀ ਉਹਨੂੰ ਸਮਝ ਆ ਗਈ, ਲੈ ਕੇ ਵਾਪਸ ਆ ਗਿਆ। ਜੋ ਬੀਜਾਂਗੇ ਉਹ ਵੀ ਨਾਲ ਤੁਰਨਾ ਨਾ, ਸਾਡੀਆਂ ਆਦਤਾਂ ਸਾਡੇ ਬੱਚਿਆਂ ਦੇ ਨਾਲ ਜਾਣੀਆਂ ਨੇ ਨਾ, ਔਰ ਚੰਗੀਆਂ ਆਦਤਾਂ ਜਿਹੜੀਆਂ ਨੇ ਉਹ ਕੁਦਰਤੀ ਤੌਰ ਤੇ ਸਾਡੀਆਂ ਬੱਚਿਆਂ ਦੇ ਨਾਲ ਹੀ ਜਾਂਦੀਆਂ, ਔਰ ਚੰਗੀ ਆਦਤ ਲੈ ਪ੍ਰਾਪਤ ਕਰਨ ਲਈ ਚੰਗੀ ਸੰਗਤ ਦੀ ਲੋੜ। ਸੰਗ ਤੋਰੇ ਸੰਗ ਤਾਰੇ ਕੁਸੰਗ ਡੋਬੇ। ਇੱਥੇ ਆਪਾਂ ਇਸੇ ਕਰਕੇ ਇਕੱਠੇ ਹੋ ਰਹੇ ਹਾਂ, ਆਹ ਬੱਚਿਆਂ ਨੂੰ ਇਸ ਕਰਕੇ ਕੇ ਪਾਉਂਦੇ ਹਾਂ ਕਿ ਇੱਥੋਂ ਦੀ ਇਹਨਾਂ ਜਾਚ ਹੈ, ਇਹਨਾਂ ਚੰਗੀਆਂ ਆਦਤਾਂ ਸਿੱਖ ਸਕਣ, ਔਰ ਅਸੀਂ ਇਸ ਸਾਰੇ ਵਾਸਤੇ ਗ੍ਰੇਟਫੁਲ ਕਹਿੰਦੇ ਹਾਂ ਸਤਿਗੁਰੂ ਸੱਚੇ ਪਾਤਸ਼ਾਹ ਦੇ, ਉਹਨਾਂ ਦੇ ਜਿਨ੍ਹਾਂ ਨੇ ਸਾਨੂੰ ਨਾਮ ਸਿਮਰਨ ਵਾਲੇ ਪਾਸੇ ਲਾਇਆ। ਖੁੱਲ ਤਾਂ ਬੜੀ ਦੁਨੀਆ 'ਚ, ਮੌਜ ਤਾਂ ਬੜੀ ਹੈ, ਬੰਦ ਵੱਧ ਕੇ ਤੁਰਨਾ ਜਿਹੜਾ ਨਾ ਉਹੀ ਜਿਹੜਾ ਮੁਸ਼ਕਲ ਹੈ, ਔਰ ਸੁੱਖ ਹੀ ਉਸੇ 'ਚ ਕਿਸੇ ਦੇ ਹੋ ਕੇ ਰਹੀ ਹੈ। ਸੋ ਪਰ ਉਹਦਾ ਸੁਭਾਅ ਕੀ ਹੈ? ਅਕ੍ਰਿਤ ਕਣਾਂ ਨੂੰ ਪਾਲਦਾ ਪ੍ਰਭ ਨਾਨਕ ਸਦ ਬਖਸ਼ਿੰਦ, ਉਹ ਤਾਂ ਸਾਡੇ ਤੇ ਸਦਾ ਹੀ ਬਖਸ਼ਿਸ਼ ਕਰੇਗਾ, ਕਿਰਪਾ ਕਰੇਗਾ, ਸਾਨੂੰ ਉਹੀ ਆਖੇਗਾ ਨਾਮ ਜਪੋ, ਅੰਮ੍ਰਿਤ ਵੇਲੇ ਉੱਠੋ, ਆਪ ਵੀ ਜਿਹੜਾ ਹੈ ਨਾਮ ਜਪੇਗਾ, ਇਸ ਕਰਕੇ ਕਿ ਸਾਨੂੰ ਨਾਮ ਜਪਣ ਦੀ ਜਾਚ ਆ ਜਾ। ਕਈ ਵਾਰੀ ਸੱਚੇ ਪਾਤਸ਼ਾਹ ਕਈਆਂ ਨੂੰ ਕਈ ਤਰ੍ਹਾਂ ਸਮਝਾਉਂਦੇ ਨੇ, ਵਾਰ ਵਾਰ ਕਈ ਵਾਰੀ ਕਿਸੇ ਲਈ ਵਚਨ ਕਰਦੇ ਨੇ ਸਿਰਫ ਸਮਝਾਉਣ ਵਾਸਤੇ, ਔਰ ਜੋ ਵੀ ਜਿਸ ਤਰ੍ਹਾਂ ਵੀ ਜਿੰਨਾ ਵੀ ਜਿੱਥੋਂ ਵੀ ਪ੍ਰਾਪਤ ਕੀਤਾ ਅਸੀਂ ਜਨਮ ਤੋਂ ਲੈ ਕੇ ਉਮਰ ਭਰ ਵਿੱਚ, ਉਹਦੇ 'ਚ ਗੱਲ ਇਹ ਬਣਦੀ ਵੀ ਅਸੀਂ ਉਸ ਜਿਸ ਕੋਲੋਂ ਲਿਆ ਹੈ, ਭਾਵੇਂ ਸਾਡੇ ਮਾਪੇ ਨੇ, ਭਾਵੇਂ ਸਾਡੇ ਉਸਤਾਦ ਨੇ, ਭਾਵੇਂ ਸਤਿਗੁਰੂ ਸੱਚੇ ਪਾਤਸ਼ਾਹ ਨੇ, ਔਰ ਇਸ ਤੋਂ ਸਭ ਤੋਂ ਉੱਤੇ ਉਹ ਅਕਾਲ ਪੁਰਖ ਹੈ, ਉਸ ਪ੍ਰਤੀ ਸਾਨੂੰ ਗ੍ਰੇਟਫੁਲ ਰਹਿਣ 'ਚ ਹੀ ਸੁੱਖ ਹੈ। ਕ੍ਰਿਤ ਕੰਨ ਰਹੀਏ, ਅਕ੍ਰਿਤ ਕੰਨ ਨਾ ਹੋਈਏ, ਕਿਉਂਕਿ ਅਕ੍ਰਿਤ ਕੰਨ ਹੋਣ ਨਾਲ ਉਹ ਜਿਹਨੇ ਚੰਗਾ ਕੰਮ ਕਰਨਾ ਉਹਨੇ ਕਰਨਾ, ਉਹ ਸਦ ਬਖਸ਼ਿੰਦੇ ਉਹਨੇ ਸਾਨੂੰ ਬਖਸ਼ ਵੀ ਦੇਣਾ, ਸਾਡੀਆਂ ਗਲਤੀਆਂ ਵੀ ਖਿਮਾ ਕਰ ਦੇਣੀਆਂ ਨੇ। ਪਰ ਸਾਡੇ ਅੰਦਰ ਜੋ ਕੁਝ ਹੈ, ਜੋ ਭਰਿਆ ਜਾਣਾ ਚਾਹੀਦਾ, ਅਸੀਂ ਉਹਨਾਂ ਨੂੰ ਆਖੀਏ ਬਖਸ਼ਣਾ ਤਾਂ ਤੁਸੀਂ ਹੈ, ਕਿਰਪਾ ਕਰੋ, ਅਸੀਂ ਗ੍ਰੇਟਫੁਲ ਹੋ ਸਕੀਏ, ਅਨਗ੍ਰੇਟਫੁਲ ਨਾ ਹੋ ਸਕੀਏ। ਇਹਨਾਂ ਸ਼ਬਦਾਂ ਨਾਲ ਹੀ ਮੈਂ ਖਿਮਾ ਮੰਗਣਾ। ਸਤਿ ਸ੍ਰੀ ਅਕਾਲ।